ਜਾਬ ਲਉ ਨਹੀਂ ਭਾਗ ਲਲਾ ਰੋਦਾ ਤਬ ਲਉ ਭਰਮਤੇ ਫਿਰਤੇ ਬਹੁ ਧਾਇਓ ਕਲ ਘੋਰ ਸਮੁੰਦਰ ਮੈਂ ਬੂੜਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਿਨੇ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਸੁਕਹੋ ਟਲ ਗੁਰ ਸੇਵੀਐ ਅਹਿੰਸ ਸਾਹਿਬ ਸੁਖਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵੈ ਸਿਖ ਖਸਮ ਦੀ ਨੂਰ ਅਰਸਹੋ ਕੁਰਸਹੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸਹਾਂਦਾ ਸਾਹੁ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੁ ਸੱਜਣ ਸੱਚਾ ਪਾਤਸ਼ਾਹ ਸਿਰਸਹਾਂਦਾ ਸਾਹੁ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੁ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਰਸਨਾ ਉਚਰੰਤ ਨਾਮੰ ਸ਼ਰਣਮੰ ਸੁਨੰਤ ਸ਼ਬਦ ਅੰਮ੍ਰਿਤ ਹੈ ਨਾਨਕ ਤਿੰਨ ਸਾਧ ਬਲਿਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਹਮਣ ਹੈ ਰਸਨਾ ਉਚਰੰਤ ਨਾਮੰ ਸ਼ਰਣੰ ਸੁਨੰਤ ਸ਼ਬਦ ਅੰਮ੍ਰਿਤ ਹੈ ਨਾਨਕ ਤਿੰਨ ਸਾਧ ਬਲਿਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਹਮਣ ਹੈ ਹਬ ਕੂੜਾਵੇ ਕੰਮ ਇਕਸ ਸਾਈਂ ਬਾਹਰੇ ਨਾਨਕ ਸੇ ਥਨ ਜਿਨ੍ਹਾਂ ਪਿਰਹਿੜੇ ਸੱਚ ਸਿਓਂ ਪੌੜੀ ਸਾਧ ਬਲਿਹਾਰੀ ਤਿਨ੍ਹਾਂ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨੇਵਾ ਵਹੈ ਪ੍ਰਭ ਮੱਥਾ ਹਰ ਜਸ ਲਿਖ ਹੈ ਬੇਅੰਤ ਸੁਹ ਹੈ ਸੇ ਹੱਥ ਸ਼ਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥ ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥ ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋ ਨਿਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ। जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंतु नानक राम दामोदर माधवे
वाहिगुरु जी का खालसा वाहिगुरु जी की फतह। गुरु रूप सत्संग जीओ जैतसरी दी वार दा ए श्लोक है ते पौड़ी है। श्लोक संस्कृत दे च है पौड़ी ब्रिज भाषा दे च है। मूल रूप दे च वारा पौड़ियां ही ने इना नाल श्लोक जोड़े ने धन गुरु अर्जन देव जी महाराज ने। श्लोक दे च जड़ी मूल गल धन गुरु अर्जन देव जी महाराज ने फरमान कर दिती है वो गुरमत दे च ईश्वर प्राप्ति दा मुख साधन है। रसना उचारण करे ते सरवन सुन ऐसा सतगुरु फरमान कर देन। इसे दई मैं थोड़ा जिहा थोड़े सामने खुलासा करा। दो तरह दा ज्ञान होंदा है, एक नू विज्ञान कहिंदे ने एक नू ज्ञान कहिंदे ने। विज्ञान संसार दा ज्ञान, पदार्थ दा ज्ञान, फिर ज्ञान ब्रह्म दा ज्ञान, परमात्मा दा ज्ञान। ए दो तरह दा ही ज्ञान है, पदार्थ दा ज्ञान, परमात्मा दा ज्ञान। पदार्थ दा ज्ञान अंधा मनुख हासिल नहीं कर सकता। क्यों? जद ओ पदार्थ नू वेख ही नहीं सकता तो ओदी खोज की करेगा। विज्ञान सारे दा सारा अखां ते खड़ा है, दृष्टि ते खड़ा है, देखण ते खड़ा है। चंद्रमा नू देख ही नहीं सकदा तो चंद्रमा दे च खोज की करेगा। धरती नू देख ही नहीं सकदा तो धरती दे च खोज की करेगा। पहाड़ां नू देख ही नहीं सकदा तो पहाड़ां दे च खोज की करेगा। सागर नू जद ओ वेख ही नहीं सकदा तो सागर दी की खोज करेगा। विज्ञान सारे दा सारा दृष्टि ते खड़ा है, नेत्रां ते खड़ा है। इस वास्ते साइंस दी दुनिया विच कोई अंधा मनुख साइंटिस्ट नहीं हो सकदा, नहीं हो सकदा। दूसरा धर्म दा ज्ञान, परमात्मा दा ज्ञान सुनन ते खड़ा है, वेखण ते नहीं खड़ा। वेख के कोई साइंटिस्ट बनेगा, सुन के कोई संत बनेगा। वेख के कोई पदार्थ दा ज्ञानी बनेगा, सुन के कोई परमात्मा दा ज्ञानी बनेगा। सुन के ही सिद्ध बनेगा, पीर बनेगा, नाथ बनेगा। धर्म दी सारी उपलब्धि सुनन ते खड़ी है। साइंस दी सारी उपलब्धि वेखण ते खड़ी है, दृष्टि ते खड़ी है। जो जितना गहरा वेख सकदा है ते जितना दूर तक वेख सकदा है वो उतना ही सियाणा साइंटिस्ट हो जाता है। जो जितना गहराई दे च सुन सकदा है धर्म दे च उसनों उतनी गहराई मिल जाती है। कोई मनुख धार्मिक दुनिया च कितना क गहरा है जितनी उदी स्रोत गहरी है। इस नुक्ते नू बड़े ध्यान नाल सुनना
ਹੈ ਇਹ ਸਿਲ ਅਲੋਣੇ ਚਟਣੇ, ਅਲੋਣੇ ਸਿਲ ਚਟਣੇ। ਚਲੋ ਥੋੜ੍ਹਾ ਜਿਹਾ ਫੋਖਾ ਮੈਂ ਹੰਕਾਰ ਵੀ ਪ੍ਰਗਟ ਕਰਦੇ ਹਾਂ, ਇਹ ਅਵਸਥਾ ਮੈਨੂੰ ਭਾਵੇਂ ਪ੍ਰਾਪਤ ਨਹੀਂ ਹੋਈ ਪਰ ਇਸ ਦੀ ਮੈਨੂੰ ਸਮਝ ਹੈ, ਇਸ ਵਾਸਤੇ ਅਰਜ਼ ਕਰ ਰਹੇ ਹਾਂ। ਕਿਉਂ ਇਸ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਬਹੁਤ ਵੱਡੀ ਗਹਿਰਾਈ ਚਾਹੀਦੀ ਹੈ। ਬਸ ਮੈਨੂੰ ਇਤਨੀ ਸਮਝ ਆਈ ਹੈ ਕਿ ਗਹਿਰਾਈ ਚਾਹੀਦੀ ਹੈ, ਉਹ ਗਹਿਰਾਈ ਮੇਰੇ ਕੋਲ ਨਹੀਂ ਹੈ। ਲੇਕਿਨ ਸਮਝ ਤਾਂ ਮੈਨੂੰ ਆ ਗਈ ਹੈ। ਜਿਸ ਨੂੰ ਅਸੀਂ ਸੁਣਨਾ ਕਹਿੰਦੇ ਹਾਂ ਇਹ ਨਹੀਂ ਸੁਣਨਾ, ਇਹ ਕੋਈ ਗਹਿਰਾ ਸੁਣਨਾ ਨਹੀਂ, ਇਹਦੇ ਨਾਲ ਕੁਛ ਵੀ ਨਹੀਂ ਹੋਏਗਾ। ਸਾਰੀ ਜ਼ਿੰਦਗੀ ਵੀ ਸੁਣਦੇ ਰਹੀਏ ਕੁਛ ਵੀ ਨਹੀਂ। ਜੈਸੇ ਕਿਸੇ ਜ਼ਮੀਨ ਵਿੱਚ ਪਾਣੀ 100 ਫੁੱਟ ਦੀ ਗਹਿਰਾਈ 'ਤੇ ਹੋਵੇ ਅਤੇ ਮੈਂ 4 ਫੁੱਟ ਦੀ ਗਹਿਰਾਈ ਤੱਕ ਖੁਦਾਈ ਕਰਾਂ 4 ਫੁੱਟ, ਅਤੇ ਮੈਨੂੰ ਪਾਣੀ ਨਾ ਮਿਲੇ, ਫਿਰ ਮੈਂ ਦੂਜੀ ਜਗ੍ਹਾ ਖੁਦਾਈ ਕਰਾਂ, ਤੀਜੀ ਜਗ੍ਹਾ ਖੁਦਾਈ ਕਰਾਂ, ਚੌਥੀ ਜਗ੍ਹਾ ਖੁਦਾਈ ਕਰਾਂ, ਸਿਰਫ 4-4 ਫੁੱਟ, ਅਤੇ ਮੈਨੂੰ ਪਾਣੀ ਨਾ ਮਿਲੇ ਤਾਂ ਆਖਰ ਮੈਂ ਕਹਿ ਦਿਆਂਗਾ ਪਾਣੀ ਨਹੀਂ ਹੈ। ਨਾਸਤਿਕ ਲੋਕ ਇੱਥੋਂ ਹੀ ਆਉਂਦੇ ਨੇ। ਔਰ ਮੈਂ ਇਹ ਵੀ ਅਰਜ਼ ਕਰਾਂ, ਬੜੇ ਬੜੇ ਪੜ੍ਹੇ ਲਿਖੇ ਕਲਮ ਦੇ ਧਨੀ ਇਹ ਲਿਖਾਰੀ ਹੋ ਸਕਦੇ ਨੇ, ਸਰੋਤੇ ਨਹੀਂ ਨੇ। ਇਹ ਬੁਲਾਰੇ ਹੋ ਸਕਦੇ ਨੇ, ਸਰੋਤੇ ਨਹੀਂ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਵਾਸਤੇ ਕਿਸੇ ਇਸ ਚੱਕਰ 'ਚ ਨਾ ਪੈਣਾ ਹੈ। ਬਹੁਤ ਸਾਰੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਨੇ ਇਸਨੇ, ਇਸਨੇ PhD ਕੀਤੀ ਹੈ। ਰਵਿਦਾਸ 'ਤੇ PhD ਕਰਦੇ ਪਏ ਨੇ ਲੋਕ, ਕਬੀਰ 'ਤੇ ਕਰਦੇ ਪਏ ਨੇ, ਅਤੇ ਰਵਿਦਾਸ 'ਤੇ PhD ਕਰ ਰਹੇ। ਪਹਿਲੇ ਰਵਿਦਾਸ ਨੂੰ ਸੁਣੋ ਤਾਂ ਸਹੀ, ਪਰ ਹੁਣ ਮੈਂ ਅਰਜ਼ ਕਰਾਂ 4-4 ਫੁੱਟ ਦੀ ਗਹਿਰਾਈ 'ਤੇ ਮੈਂ ਜ਼ਮੀਨ ਦੀ ਖੁਦਾਈ ਕਰਾਂ, ਅਤੇ ਪਾਣੀ 'ਤੇ 100 ਫੁੱਟ 'ਤੇ, ਅਤੇ ਮੈਨੂੰ ਪ੍ਰਾਪਤ ਨਾ ਹੋਵੇ ਤਾਂ ਫਿਰ ਮੈਂ ਇਹੀ ਕਹਿ ਦਿਆਂਗਾ ਜ਼ਮੀਨ ਦੇ 'ਚ ਪਾਣੀ ਨਹੀਂ ਹੈ। ਨਹੀਂ, ਇਹ ਫੈਸਲਾ ਅਕਸਰ ਇਹ ਬੜੇ ਬੜੇ ਸਿਆਣੇ ਮਨੁੱਖ ਕਰਦੇ ਨੇ। ਹਰ ਤਰ੍ਹਾਂ ਦੀ ਧਾਰਮਿਕ ਸ਼ਕਤੀ ਤੋਂ ਵੀ ਇਨਕਾਰੀ ਹੋ ਜਾਂਦੇ ਨੇ, ਧਾਰਮਿਕ ਸਾਹਿਤ ਤੋਂ ਵੀ ਇਨਕਾਰੀ ਹੋ ਜਾਂਦੇ ਨੇ, ਧਾਰਮਿਕ ਗਿਆਨ ਤੋਂ ਵੀ ਇਨਕਾਰੀ ਹੋ ਜਾਂਦੇ ਨੇ, ਧਾਰਮਿਕ ਵਕਤਵ ਤੋਂ ਵੀ ਇਨਕਾਰੀ ਹੋ ਜਾਂਦੇ ਨੇ। ਔਰ ਇਨਕਾਰੀ ਉਹ ਆਉਂਦੇ ਨੇ, ਮਿਹਨਤ ਬੜੀ ਕਰਦੇ ਨੇ, ਬਸ 4-4 ਫੁੱਟ ਖੁਦਾਈ ਕਰਦੇ ਨੇ, ਜ਼ਿਆਦਾ ਨਹੀਂ। ਇਹ ਤਾਂ 100 ਫੁੱਟ ਖੁਦਾਈ ਕਰੀਏ ਤਾਂ ਖੇਡ ਬਣੇਗੀ। ਹੁਣ ਮੈਂ ਅਰਜ਼ ਕਰਾਂ, ਚਲੋ ਤੁਸੀਂ ਪ੍ਰਸ਼ਨ ਕਰ ਸਕਦੇ ਹੋ, ਕਿਤਨੀ ਗਹਿਰਾਈ 'ਚੋਂ ਸੁਣੀਏ, ਸੁਣਨਾ ਕਿਤਨਾ ਗਹਿਰਾ ਹੋਵੇ। ਇੱਕ ਖਾਸ ਪ੍ਰਸ਼ਨ ਹੈ ਤੁਹਾਡੇ ਵਿੱਚ, ਜਿਹੜੇ ਸਿਆਣੇ ਸੂਝਵਾਨ ਸਤਸੰਗੀ ਬੈਠੇ ਹੋਣਗੇ ਜ਼ਰੂਰ ਗੱਲ ਪਕੜਦੇ ਚਾਹੇਗਾ। ਅੱਜ ਦਾ ਇਸ ਤਰ੍ਹਾਂ ਦਾ ਵਾਕ ਨਾ ਹੁੰਦਾ ਅਤੇ ਇਹ ਮੈਨੂੰ ਖਿਆਲ ਵੀ ਨਹੀਂ ਮਿਲਣਾ ਸੀ। ਕੋਈ ਪ੍ਰਸ਼ਨ ਕਰੇ ਕਿਤਨਾ ਗਹਿਰਾ ਸੁਣੀਏ, ਜਿਤਨੀ ਗਹਿਰਾਈ 'ਚੋਂ ਬੋਲਣਾ ਆਉਂਦਾ ਹੈ। ਮੈਂ ਬੋਲ ਰਿਹਾ, ਬੋਲਣਾ ਸਾਰਿਆਂ ਦਾ ਗਹਿਰਾਈ ਤੋਂ ਆਉਂਦਾ ਹੈ। ਜੋ ਜੀ ਹੋਏ ਸੋ ਉਗਵੇ, ਮੌਕਾ ਕਿਹਾ ਵਾ, ਪਵਣ ਨਾਭੀ ਨਾਲ ਟਕਰਾਉਂਦੀ ਹੈ, ਉੱਥੋਂ ਧੁੰਨ ਖੜੀ ਆਉਂਦੀ ਹੈ। ਇਸ ਵਾਸਤੇ ਨਾਭੀ ਨੂੰ ਧੁਨੀ ਕਹਿੰਦੇ, ਆਵਾਜ਼ ਇੱਥੋਂ ਉੱਠਦੀ ਹੈ। ਬੋਲ ਤਾਂ ਸਾਰਿਆਂ ਦੇ ਗਹਿਰੇ ਨੇ, ਗਹਿਰਾਈ ਤੋਂ ਆਉਂਦੇ ਨੇ, ਚਾਹੇ ਆਮ ਸਾਧਾਰਨ ਮਨੁੱਖ ਹੈ, ਨਾਸਤਿਕ ਮਨੁੱਖ ਹੈ, ਅਧਾਰਮਿਕ ਮਨੁੱਖ ਹੈ। ਬੋਲਣਾ ਤਾਂ ਸਾਰਿਆਂ ਦੇ ਗਹਿਰਾਈ 'ਚ ਆਉਂਦਾ, ਹਰ ਇੱਕ ਦਾ ਗਹਿਰਾਈ 'ਚ ਆਉਂਦਾ। ਕਿਉਂ? ਬੋਲ ਨਿਕਲਦਾ ਹੀ ਗਹਿਰਾਈ 'ਚ ਹੈ। ਇਹ ਵੀ ਮੈਂ ਅਰਜ਼ ਕਰਦਾ, ਉਮੀਦ ਇਹ ਗੱਲ ਪਕੜਦੇ 'ਚ ਆਈ ਹੋਵੇਗੀ। ਕੋਈ ਮਨੁੱਖ ਉੱਪਰੋਂ ਉੱਪਰੋਂ ਨਹੀਂ ਬੋਲਦਾ, ਬੋਲ ਹੀ ਨਹੀਂ ਸਕਦਾ, ਉੱਪਰੋਂ ਉੱਪਰੋਂ ਨਹੀਂ ਬੋਲਦਾ, ਨਾਭੀ ਤੋਂ ਉੱਠਦਾ। ਆਵਾਜ਼ ਧੁਨੀ ਤੋਂ ਉੱਠਦੀ ਹੈ, ਨਾਭੀ ਤੋਂ ਉੱਠਦੀ ਹੈ, ਇਸ ਵਾਸਤੇ ਤਾਂ ਧੁਨੀ ਕਹਿੰਦੇ ਨੇ। ਬੋਲਣਾ ਸਾਰਿਆਂ ਦਾ ਗਹਿਰਾ ਹੈ, ਆਵਾਜ਼ ਸਾਰਿਆਂ ਦੀ ਗਹਿਰਾਈ ਤੋਂ ਆਉਂਦੀ ਹੈ, ਸਰੋਤ ਗਹਿਰੀ ਨਹੀਂ ਹੈ, ਸੁਣਨਾ ਗਹਿਰਾ ਨਹੀਂ। ਅਤੇ ਜਦ ਸੁਣਨਾ ਗਹਿਰਾ ਨਹੀਂ ਹੈ ਤਾਂ ਕੁਛ ਵੀ ਨਹੀਂ ਹੋਵੇ, ਕੁਛ ਵੀ ਨਹੀਂ ਹੋਏ। मैं अक्सर अर्ज करता हूं ना, सारा दिन मैं बाणी पढ़ा वो तो गहराई चो आवाज उठेगी, धुन ते धुनी तो उठेगी, पर जे मेरा सुनना उतना ही गहरा नहीं जितनी गहराई तो आवाज उठ रही है, मेरी जिंदगी बदलन नहीं लगी, कुछ भी नहीं हो गया। सारी जिंदगी कई कीर्तन करते रहते, कुछ भी नहीं। सारी जिंदगी कई पाठ करते रहते ने, ओही क्रोध है, ओही लोभ है, ओही ईर्षा है, ओही वितकर है। कारण बोलना सारिया का गहराई तो है, गाली भी कढ़नी है तो गहराई तो आँदी है, सुखमनी साहब का पाठ भी करना है तो गहराई तो आँदा, अंदर तो बाहर प्रगट आँदा है। थोड़ी बाहर की हवा बदल सकती है, थोड़ियां बाहर दियां तरंगा ठीक हो सकदियां, थोड़ा बाहर का वातावरण। मैं ये नहीं कहता कि वह बाणी जो बाहर प्रगट होई है बाहर की फिजा नूं पवित्र नहीं करती, हवा दे चलो चंगियां आवाज़ां चंगे बोल फैलणगे, इतना तो है। पर जिहदे अंदरों बाहर प्रगट हो रहा है उहदी जिंदगी च कोई पलटा नहीं आना, कुछ भी नहीं होना, कुछ भी नहीं। सारी सारी जिंदगी ब्राह्मण वेदां दा पाठ करदे रहे, होया ते कुछ भी पाठ पढ़े और वेद विचारे, निवल भयंगम साधे पंच जना सौ संग ना छुटक्यो अदक अहम बुद्ध बाधे। एक सज्जन कहन लगा, ज्ञानी जी ए थोड़े नाल विचार वटांदरा करनगे, ये चोटी दे इंजीनियर ने, बहुत वड्डे इंजीनियर ने। तो मैं कहे इंजीनियरिंग बारे जानते होणगे, धर्म बारे की जानते? धर्म की साधना अलग है, उहदा इंजीनियरिंग नाल की मतलब? इंजीनियर होवेगा, देखो मेरा दंद दुखदा होवे ते मैं मोटर मैकेनिक कोल थोड़ी जाना मेरा दंद ठीक कर, मैं डेंटिस्ट कोल जाना। पर मेरी कार खराब हो जाए तो मैं डेंटिस्ट को थोड़ी जाना मेरी गड्डी जरा ठीक कर दे, वो तो फिर मैं मोटर मैकेनिक को जाना। मैं कि तुसी मैंने ये आख्या ये बहुत वड्डे इंजीनियर ने, तो इंजीनियरिंग बारे जानते होंगे, तो मैं इंजीनियरिंग के मुतलक कोई चर्चा करन भी नहीं लगा क्योंकि मैं नहीं कुछ जानता, मैं इस संबंध च नहीं कुछ। गल खत्म। जे धर्म के संबंध च कुछ जान लेन ते गल कर दे। बंदा वो इंजीनियर सियाणा सी, थोड़ा गुरमुख सी, कहिंदे गहने जी तुसी ठीक के, तुसी ठीक के। बड़े तो बड़े पढ़ा लिखा मनुख भी धर्म के संबंध च अग्ञानी होवेगा, बिल्कुल अग्ञानी होवेगा। और कई दफा ऐसा भी हो सकता है बिल्कुल एक अनपढ़ धर्म के संबंध च महान ज्ञानी होवेगा। क्यों? जो प्राणी गोविंद ध्यावे पढ़िया अनपढ़िया परमगत का पावे, वो तो स्रोत ते खड़ा है ज्ञान, सुनन ते खड़ा है। कबीर रविदास लई सदना सहन लई विद्यालयां दे दरवाजे बंद सन, ते धर्म मंदरां दे दरवाजे भी बंद सन। कुछ पढ़ सकन पढ़ांदे सन, ब्राह्मण ते ब्राह्मण ते शूदर दी छाया नहीं लैंदा सी। विद्यालयां दे दरवाजे भी बंद, मंदरां दे दरवाजे भी बंद। लेकिन रविदास कहिंदे ने हुण बनारस दा जिहड़ा सब तो वड्डा पुरोहित है, सब तो वड्डा पढ़ा लिखा है, वह मैनू डंडौत करदा, एक अनपढ़ नूं डंडौत करदा। नागर जना मेरी जात बख्यात चमारंग, विख्यात है सारिआं नूं पता है कि मैं चमार। नागर जना मेरी जात बख्यात चमारंग, पर हृदय नाम गोविंद गुणसार। हिरदे दिच गोविंद दा नाम है, मेरी जात कुडबांडला ढोर ढोवंता आज हूं बनारसी आस पासा। अजे भी बनारस दे आले दुआले रविदास कहिंदन मेरी बिरादरी दे बंदे मरे हुए पशुआं दी खल लांदे ने, चमड़ा पकांदे ने, चमड़ा रंगदे ने, जुतियां बनांदे ने। अज हूं बनारसी आस पासा, पर अब विपरते प्रधान करे डंडौत, तेरे नाए सरनाए रविदास दासा। हुण प्रधान पिरोहत, हुण चोटी दा पढ़ा लिखा ए ब्राह्मण पुरोहत, मैनू मत्था टेकदा है, डंडौत करदा है। ये मैं इस वास्ते कह रहा, ये पढ़ाई लिखाई दे चक्कर संसार दे ते लाभ दे सकते ने, धर्म की दुनिया च इन्हां दी कोई वैल्यू नहीं है, कुछ भी वैल्यू नहीं है। ये भी मैं इस कर उक्की वैल्यू नहीं। एक चोटी का साइंटिस्ट भी अधार्मिक होंदा है, ये भी मैं इस कर। एक चोटी का इंजीनियर भी अधार्मिक होवेगा अगर स्रोता नहीं है। एक बहुत वड्डा पढ़ा लिखा वे अधार्मिक होवेगा अगर धर्म नो सुनन वाला नहीं है। धर्म पढ़न ते भी नहीं खड़ा, सुनन ते खड़ा है। श्रुतवा धर्मंग विजाना थी, उपनिषदां दे ऋषि भी कहिंदे ने सरवण करने से ही धर्म की प्राप्ति है। सुन के असी सिद्ध बन सकते हैं, पीर बन सकते हैं, नाथ बन सकते हैं, ज्ञानी बन सकते हैं, संतोखी बन सकते हैं, दानी बन सकते हैं, सारे पापां दा नाश कर सकते हैं, सारे दुखां नूं मिटा सकते हैं। नानक भगतां सदा विगास, सुनिए दुख पाप का नास। कल ही मैनू मिले दो चार सज्जन, बड़े सुने ने कीर्तन कथावां बाणी, साढ़े दुख ते नहीं मिटे। ऐ तरन तारन साहब दे ची कल बार बार इको ही गल कही है, मेरे ते दुख वध गए ने, वध गए ने। तुसी कहिंदे हो सुनन नाल दुख मिट जांदे, मेरे ते वध गए ने। मैं ते बिना नागा आं अधकड़ जई उम्र दा होवेगा, उन्हें खेड़ा ही नहीं छड़िया। सरदार त्रिलोचन सिंह ने उन्होंने एक पासे कीता, जदों वो काफ़ी समय तक कहिंदा रहा मेरे दुख ते नहीं मिटे। मैं स्रोता, मैं बिना नागा सुनदा, बिना नागा दरबार साहब आवना, मैं बिना नागा कीर्तन सुनदा, कथा सुनना, पाठ सुनना, मेरे दुख रोज़ रोज़ वध गए ने, घटे कोई नहीं। मिटना तो एक पासे, घटे भी नहीं, उल्टा वध गए। दरअसल जिस ढंग नाल कह रहा सी वो शायद हिम्मत ही जुटा लेंदा भी तुसी गलत कहिंदे हो, झूठ कहिंदे हो, सुनन नाल दुख नहीं मिटदे। क्योंकि जिस ढंग नाल कह रहा सी औखे औखे कह रहा सी, मेरे ते दुख वध गए। दुखां ने उहदा तवाजन जिहड़ा है लगदा है डावांडोल कीता होया सी। भावें मैं उहनूं आखिया तू नहीं सुनिया होवेगा, नहीं सुनिया की होया, तू रोज़ आउंदा। अगर सुनिया होवेगा तो उस तरह जिवें पानी ते 100 फुट ते सी ते मैं खुदाई कीती 4 फुट ते मेरे हथ मिट्टी ते आ गई, पानी ते आया कोई ना। मेरे हथ रोड़ियां गीटियां ते आ गई, पानी ते आया ही कोई। ते फिर मैं कह दिया ले मैं ते 100 जगह खुदाई कर ली है, पानी नहीं है, पानी नहीं है। हाँ ये 4 फुट दी खुदाई मैं 400 जगह भी कर लवा तो पानी नहीं है, नहीं है। ਰਾਜਸਥਾਨ ਦੇ ਜੈਸਲਮੈਰ ਦੇ ਇਲਾਕੇ 'ਚ 500 ਫੁੱਟ ਖੋਦਣਾ ਪੈਂਦਾ ਤਾਂ ਪਾਣੀ ਨਿਕਲਦਾ। ਅਤੇ ਦਾਸ ਅਲਵਰ ਰਹਿੰਦਾ, ਉੱਥੇ ਖੂਹ ਦੀ ਖੁਦਾਈ ਕਰਾਈ ਸੀ, 120 ਫੁੱਟ 'ਤੇ ਪਾਣੀ ਨਿਕਲਿਆ। ਚਾਤ ਮਾਰੀਏ ਤਾਂ ਥੱਲੇ ਅੰਧੇਰਾ ਹੀ ਅੰਧੇਰਾ ਦਿਖਾਈ ਦਿੰਦਾ, ਗਹਿਰਾ ਗਹਿਰਾਈ 'ਚ ਹੈ, ਮਰੂਥਲ ਦਾ ਇਲਾਕਾ ਹੈ। ਅਤੇ 4 ਫੁੱਟ ਖੋਦਣ ਤੋਂ ਬਾਅਦ ਅਤੇ ਮੈਂ ਐਲਾਨੀਆਂ ਕਹਿ ਦਿਆਂ, ਜਿਹੜੇ ਕਹਿੰਦੇ ਨੇ ਧਰਤੀ ਦੇ 'ਚ ਪਾਣੀ ਹੈ ਪਾਣੀ ਹੈ, ਤਾਂ ਫਿਰ ਮੈਂ ਐਲਾਨੀਆਂ ਕਹਿ ਦਿਆਂਗਾ, ਨਹੀਂ ਮੈਂ ਤਾਂ ਖੁਦਾਈ ਕਰਕੇ ਦੇਖ ਲਏ। ਇਸ ਤਰ੍ਹਾਂ ਹੀ ਲੋਕ ਕਹਿੰਦੇ ਸੀ ਅਤੇ ਸੁਣ ਕੇ ਵੇਖ ਲਏ, ਰੋਜ਼ ਸੁਣਦੇ ਦੁੱਖ ਤਾਂ ਮਿੱਟੇ ਹੀ ਕੋਈ ਨਹੀਂ, ਰੋਜ਼ ਸੁਣਦੇ ਹਾਂ ਪਾਪ ਤਾਂ ਮਿੱਟੇ ਹੀ ਕੋਈ ਨਹੀਂ, ਰੋਜ਼ ਸੁਣਦੇ ਹਾਂ ਸੰਤਾਪ ਤਾਂ ਮਿੱਟੇ ਹੀ ਕੋਈ ਨਹੀਂ। ਇਸ ਮੰਜੀ ਸਾਹਿਬ ਅਸਥਾਨ 'ਤੇ, ਇਤਿਹਾਸਕ ਅਸਥਾਨ 'ਤੇ ਮੈਨੂੰ ਕਹਿਣ ਦੇਣਾ, ਔਰ ਮੈਂ ਵੀ ਐਲਾਨੀਆਂ ਕਹਿ ਦਿਆਂ, ਨਹੀਂ ਸੁਣਿਆ, ਸੁਣਦਿਆਂ ਮਿੱਟਦੇ ਨੇ, ਸੁਣਦਿਆਂ ਸਾਰੇ ਦੁੱਖ ਮਿੱਟਦੇ ਨੇ। ਇੱਕ ਨੇ ਹਿੰਮਤ ਵੀ ਕਰ ਲਈ ਸੀ, ਗਿਆਨੀ ਜੀ ਤੁਹਾਡੇ ਮਿੱਟ ਗਏ ਨੇ, ਇਸ ਤਰ੍ਹਾਂ ਮਿਲਦੇ ਨੇ ਮੈਨੂੰ, ਤੁਹਾਡੇ ਦੁੱਖ ਮਿੱਟ ਗਏ ਨੇ। ਮੈਂ ਕਿਹਾ ਮੈਨੂੰ ਸਮਝ ਆ ਗਈ ਹੈ, ਇਤਨੀ ਖੁਦਾਈ 'ਤੇ ਪਾਣੀ ਨਿਕਲ ਸਕਦਾ ਫਿਰ ਪਿਆਸ ਮਿਟ ਸਕਦੀ ਹੈ, ਇਤਨੀ ਮੈਨੂੰ ਸਮਝ ਆ ਗਈ ਹੈ, ਪਰ ਮੈਂ ਇਤਨੀ ਖੁਦਾਈ ਕੀਤੀ ਨਹੀਂ, ਮੈਂ ਕਬੂਲ ਕਰਦਾ, ਪਰ ਮੈਨੂੰ ਸਮਝ ਆ ਗਈ ਹੈ। ਇਹ ਭਾਵੇਂ ਤੁਸੀਂ ਹੰਕਾਰ ਸਮਝ ਲਓ ਅਤੇ ਭਾਵੇਂ ਕੁਝ ਸਮਝ ਲਓ, ਮੈਨੂੰ ਇਤਨੀ ਸਮਝ ਆ ਗਈ ਹੈ, ਖੁਦਾਈ 'ਤੇ 100 ਫੁੱਟ 'ਤੇ ਕਰਾਂਗੇ ਤਾਂ ਨਿਕਲੇਗਾ। ਅਗਰ ਮੇਰੀ ਪਿਆਸ ਨਹੀਂ ਮਿਟੀ, ਮੇਰੇ ਦੁੱਖ ਨਹੀਂ ਮਿਟੇ, ਤਾਂ ਮੈਂ ਇਤਨੀ ਖੁਦਾਈ ਨਹੀਂ ਕਰ ਸਕਿਆ, ਲੇਕਿਨ ਮੈਨੂੰ ਇੰਨੀ ਸਮਝ ਹੈ ਇਤਨੀ ਗਹਿਰਾਈ 'ਤੇ ਪਾਣੀ ਹੈ, ਇਤਨੀ ਗਹਿਰਾਈ 'ਤੇ ਪਾਣੀ ਹੈ। ਅੱਜ ਕੱਲ੍ਹ ਤਾਂ ਮੀਟਰ ਵੀ ਦੱਸ ਦਿੰਦੇ ਨੇ, ਮੈਂ ਤਾਂ ਦੇਖ ਕੇ ਦੰਗ ਰਹਿ ਗਿਆ, ਜ਼ਮੀਨ 'ਤੇ ਰੱਖਦੇ ਨੇ, ਕਹਿੰਦੇ ਨੇ ਇਤਨੀ ਗਹਿਰਾਈ 'ਤੇ ਪਾਣੀ ਨਿਕਲੇਗਾ। ਇਸ ਤਰ੍ਹਾਂ ਸਾਇੰਸ ਦੀ ਦੁਨੀਆ ਤਰੱਕੀ ਕਰ ਗਈ। ਤਾਂ ਗੁਰਬਾਣੀ ਦੱਸਦੀ ਹੈ ਕਿਤਨੀ ਗਹਿਰਾਈ ਤੋਂ ਸੁਣੋਗੇ, ਦੁੱਖ ਮਿਟ ਜਾਣਗੇ, ਪਾਪ ਮਿਟ ਜਾਣਗੇ। ਗਹਿਰਾਈ ਕਿਤਨੀ ਹੋਵੇ, ਜਿਤਨੀ ਗਹਿਰਾਈ ਤੋਂ ਬੋਲਣਾ ਆਉਂਦਾ, ਆਵਾਜ਼ ਆਉਂਦੀ ਹੈ ਵਾਹਿਗੁਰੂ ਆਵੇਗਾ, ਅਤੇ ਧੁਨੀ ਤੋਂ ਨਾਭੀ ਤੋਂ ਹੋਰ ਕਿੱਥੋਂ ਆਵੇਗਾ, ਇੱਥੋਂ ਹੀ ਆਵੇਗਾ। ਪਵਨ ਨਾਭੀ ਨਾਲ ਟਕਰਾਏਗੀ, ਆਵਾਜ਼ ਬਣੇਗੀ, ਉਹਨੂੰ ਪਰਾ ਕਹਿੰਦੇ ਨੇ, ਹਿਰਦੇ ਤੱਕ ਆਏਗੀ, ਇਹ ਵਾਹਿਗੁਰੂ ਸ਼ਬਦ ਬਣ ਜਾਏਗਾ, ਕੰਠ ਤੱਕ ਆਏਗੀ, ਪੂਰਾ ਵਾਕ ਬਣ ਜਾਏਗਾ, ਜ਼ਬਾਨ ਉਸਨੂੰ ਬਿਆਨ ਕਰ ਦੇਗੀ। ਇਹ ਸਾਰਾ ਸਿਸਟਮ ਪ੍ਰਭੂ ਨੇ ਆਟੋਮੈਟਿਕ ਬਣਾਇਆ ਹੈ, ਆਪਣੇ ਆਪ ਆਉਣਾ। ਇੱਕ ਦਫ਼ਾ ਬੋਲਣ ਦਾ ਫੁਰਨਾ ਮਨ ਦੇ 'ਚ ਪੈਦਾ ਹੋ ਜਾਏ, ਫਿਰ ਸਭ ਕੁਝ ਅੰਦਰ ਬਣਨਾ ਸ਼ੁਰੂ ਹੋ ਜਾਏ, ਔਰ ਬੜਾ ਜਲਦੀ ਨਾ। ਹੁਣ ਜਿਤਨੀ ਗਹਿਰਾਈ ਤੋਂ ਇਹ ਧੁਨ ਉੱਠੀ ਹੈ, ਇਤਨਾ ਹੀ ਗਹਿਰਾ ਮੇਰਾ ਸੁਣਨਾ ਹੋਵੇ। ਗਹਿਰਾਈ ਤੋਂ ਧੁਨ ਦਾ ਉੱਠਣਾ ਪ੍ਰਾਕਿਰਤਿਕ ਹੈ, ਰੱਬੀ ਨਿਯਮ ਹੈ। ਇਤਨੀ ਗਹਿਰਾਈ ਤੱਕ ਸੁਣਨਾ ਇਹ ਪ੍ਰਾਕਿਰਤਿਕ ਨਿਯਮ ਨਹੀਂ ਹੈ, ਸਾਧਨਾ ਹੈ, ਮਿਹਨਤ ਹੈ। ਜਿੰਨੀ ਨਾਮ ਦੇ ਆਇਆ ਗਏ ਮੈਂ ਸਖਤ ਗਾਲ, ਜਿਤਨੀ ਗਹਿਰਾਈ 'ਚੋਂ ਧੁਨ ਦਾ ਨਿਕਲਣਾ ਪ੍ਰਾਕਿਰਤਿਕ ਹੈ, ਕਿ ਇਤਨੀ ਗਹਿਰਾਈ ਤੱਕ ਧੁਨ ਦਾ ਜਾਣਾ ਵੀ ਪ੍ਰਾਕਿਰਤਿਕ ਹੋਵੇ, ਇਹ ਕਥਾ ਕੀਰਤਨ ਸੁਣਨ ਦੀ ਲੋੜ ਹੀ ਨਹੀਂ, ਇਹ ਪਾਠ ਕਰਨ ਦੀ ਲੋੜ ਹੀ ਨਹੀਂ, ਇਹ ਜਪ ਤਪ ਕਰਨ ਦੀ ਲੋੜ ਹੀ ਨਹੀਂ। ਜਿਤਨੀ ਗਹਿਰਾਈ 'ਚੋਂ ਵਾਹਿਗੁਰੂ ਦੀ ਧੁਨ ਆ ਰਹੀ ਹੈ, ਇਤਨੀ ਗਹਿਰਾਈ 'ਚ ਹੁਣ ਚਲੀ ਜਾਏਗੀ, ਕਪਾਟ ਖੁੱਲ੍ਹ ਜਾਣਗੇ, ਕਪਾਟ ਤਾਂ ਖੁੱਲ੍ਹਣਗੇ ਇਤਨੀ ਗਹਿਰਾਈ 'ਚ ਜਾਵੇ, ਪਰ ਇਤਨੀ ਗਹਿਰਾਈ 'ਚ ਬਿਨਾਂ ਸਾਧਨਾ ਤੋਂ ਨਹੀਂ ਜਾਏਗੀ, ਨਹੀਂ ਜਾਏਗੀ, ਬਿਨਾਂ ਮਿਹਨਤ ਤੋਂ ਨਹੀਂ ਜਾਏਗੀ, ਬਿਨਾਂ ਘਾਲਣਾ ਤੋਂ ਨਹੀਂ ਜਾਏਗੀ। ਜਿੰਨੀ ਨਾਮ ਦੇ ਆਇਆ ਗਏ ਮਸ਼ਕਤ ਗਾਲ, ਹੁਣ ਮੈਂ ਅਰਜ਼ ਕਰਾਂ ਡਾਕਟਰ ਬਣਨ ਵਾਸਤੇ, ਇੰਜੀਨੀਅਰ ਬਣਨ ਵਾਸਤੇ, ਲਾਇਰ ਬਣਨ ਵਾਸਤੇ, ਚੋਟੀ ਦਾ ਸਾਇੰਟਿਸਟ ਬਣਨ ਵਾਸਤੇ ਜਿਤਨੀ ਸਰੀਰਕ ਅਤੇ ਦਿਮਾਗੀ ਮਿਹਨਤ ਕਰਨੀ ਪੈਂਦੀ ਹੈ, ਉਸ ਤੋਂ ਲੱਖਾਂ ਗੁਣਾ ਵੱਧ ਮਿਹਨਤ ਕਰਨੀ ਪਏਗੀ ਤਾਂ ਇਤਨੀ ਗਹਿਰਾਈ 'ਚ ਇਹ ਸ਼ਬਦ ਜਾਏਗਾ, ਨਹੀਂ ਤਾਂ ਨਹੀਂ ਜਾਏਗਾ। ਇੰਨੀ ਇਕਾਗਰਤਾ ਚਾਹੀਦੀ, ਇਤਨੀ ਇਕਾਗਰਤਾ ਚਾਹੀਦੀ ਤਾਂ ਗਹਿਰਾਈ 'ਚ ਜਾਏਗਾ। ਲੋਕ ਤਾਂ ਮੈਂ ਦੇਖਿਆ 4 ਫੁੱਟ ਵੀ ਖੁਦਾਈ ਨਹੀਂ ਕਰਦੇ, 1 ਫੁੱਟ ਹੀ ਖੁਦਾਈ ਕਰਦੇ, 2 ਇੰਚ ਖੁਦਾਈ ਕਰਦੇ ਨੇ, ਕਹਿੰਦੇ ਪਾਣੀ ਹੈ ਹੀ ਕੋਈ ਹੈ ਹੀ ਕੋਈ। ਕਈ ਤਾਂ ਖੁਦਾਈ ਕਰਦੇ ਨੇ ਮੱਥਾ ਟੇਕਿਆ ਤਾਂ ਬੱਜੇ ਕੁਛ ਵੀ ਨਹੀਂ। ਮਿਹਨਤ ਹੈ, ਬੜੀ ਭਾਰੀ ਮਿਹਨਤ ਹੈ। ਔਰ ਮਹਿਰਜ਼ ਕਰਾਂ, ਇਸ ਮਿਹਨਤ ਵਰਗੀ ਹੋਰ ਕੋਈ ਮਿਹਨਤ ਹੀ ਨਹੀਂ, ਇਹ ਵੀ ਮਹਿਰਜ਼ ਕਰਾਂ। ਥੱਕ ਜਾਂਦੇ ਨੇ, ਟੁੱਟ ਜਾਂਦੇ ਨੇ, ਕਈ ਤਰਲੇ ਲੈਂਦੇ ਨੇ, ਪਰਮਾਤਮਾ ਤੂੰ ਕੋਈ ਮਦਦ ਕਰਨ ਨਾਲ, ਤੂੰ ਕੁਝ ਸਾਡੇ ਨਾਲ ਜੁੜ। ਅਵਲ ਤਾਂ ਜਿਸ ਦਾ ਮਨ ਬਣ ਗਿਆ ਮੈਂ ਇਤਨੀ ਗਹਿਰਾਈ 'ਚ ਸੁਣਨਾ, ਤੋ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਪ੍ਰਭੂ ਆਪ ਸਹਾਇਕ ਹੁੰਦਾ ਹੁੰਦਾ, ਪਰਮਾਤਮਾ ਆਪ ਮਦਦਗਾਰ ਹੁੰਦਾ। ਕਿਉਂ? ਜਦ ਵੀ ਕੋਈ ਇਤਨੀ ਗਹਿਰਾਈ 'ਚ ਚਲਾ ਗਿਆ ਅਤੇ ਅੰਮ੍ਰਿਤ ਰਸ ਨੂੰ ਉਸਨੇ ਪ੍ਰਾਪਤ ਕਰ ਲਿਆ, ਉਹਨੇ ਫਿਰ ਇੱਕ ਗੱਲ ਆਖੀ ਹੈ, ਇਹ ਖੇਡ ਮੇਰੀ ਮਿਹਨਤ ਨਾਲ ਨਹੀਂ ਬਣੀ, ਮੇਰੀ ਗਾਲਣਾ ਨਾਲ ਵੀ ਨਹੀਂ ਬਣੇ। ਫਿਰ ਕਿਵੇਂ ਬਣ ਗਏ? ਇਹਦਾ ਇਹ ਮਤਲਬ ਤਾਂ ਨਹੀਂ ਗਾਲਣਾ ਨਹੀਂ ਗਾਲੀ, ਗਾਲਣਾ ਗਾਲੀ ਹੈ, ਮਿਹਨਤ ਵੀ ਕੀਤੀ ਹੈ। ਲੇਕਿਨ ਇੱਕ ਗੱਲ ਦੀ ਸਮਝ ਆ ਗਈ ਹੈ, ਜੇ ਗਾਲਣਾ ਦੀ ਸਫਲਤਾ ਮਿਲੀ ਹੈ, ਇਹ ਉਹਦੀ ਬਖਸ਼ਿਸ਼ ਦਾ ਸਦਕਾ, ਉਹਦੀ ਰਹਿਮਤ ਦਾ ਸਦਕਾ, ਮੇਰੀ ਮਿਹਨਤ ਕਰਕੇ ਇਹ ਗੱਲ ਨਹੀਂ ਹੈ। ਗਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤ। ਦੁਨੀਆਂ ਦੇ ਤਮਾਮ ਮਹਾਂਪੁਰਸ਼ਾਂ ਨੇ, ਬ੍ਰਹਮ ਗਿਆਨੀਆਂ ਨੇ ਇੱਕ ਜ਼ਬਾਨ ਹੋ ਕੇ ਆਖਿਆ ਹੈ, ਤੂੰ ਮਿਲਿਆ, ਇਹ ਤੇਰੀ ਰਹਿਮਤ ਹੈ, ਮੇਰੀ ਮਿਹਨਤ ਨਹੀਂ, ਇਹ ਤੇਰੀ ਬਖਸ਼ਿਸ਼ ਹੈ, ਮੇਰੀ ਕਾਲਨਾ ਨਹੀਂ। ਕਿਉਂ? ਮੈਂ ਤਾਂ ਥੱਕ ਗਿਆ ਸੀ, ਟੁੱਟ ਗਿਆ ਸੀ, ਹਿੰਮਤ ਹਾਰ ਗਿਆ ਸੀ, ਤੂੰ ਸਹਾਇਕ ਹੋ ਗਿਆ। ਇੱਕ ਦਫ਼ਾ ਕੋਈ ਇਰਾਦਾ ਕਰ ਲਵੇ, ਖੁਦਾਈ ਮੈਂ 100 ਫੁੱਟ ਤੱਕ ਕਰਨੀ ਹੈ, ਇਤਨਾ ਦ੍ਰਿੜ ਸੰਕਲਪ ਕਰ ਲਵੇ, ਪ੍ਰਭੂ ਮਦਦਗਾਰ ਹੋ ਜਾਂਦਾ ਹੋ ਜਾਂਦਾ। ਇਹਨੂੰ ਉਸਤਾਦ ਜ਼ੋਕ ਨੇ ਬੈਰੂਨੀ ਰੂਪ ਦੇ 'ਚ ਇੰਜ ਵੀ ਬਿਆਨ ਕੀਤਾ ਹੈ, ਮੈਂ ਅਕੇਲਾ ਹੀ ਚਲਾ ਥਾ ਰਾਹੇ ਸ਼ੌਕ ਮੈਂ, ਲੋਕ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਿਆ। ਕਹਿੰਦਾ ਇਸ ਪਿਆਰ ਦੇ ਮਾਰਗ 'ਤੇ, ਸ਼ੌਕ ਦੇ ਮਾਰਗ 'ਤੇ ਚੱਲਿਆ ਅਤੇ ਮੈਂ ਇਕੱਲਾ ਹੀ ਸੀ, ਉਦਾਸ ਵੀ ਸੀ ਅਤੇ ਨਿਰਾਸ਼ ਵੀ ਸੀ, ਬੜੀ ਮਦਦ ਮਿਲ ਗਈ, ਬੜੀ ਮਦਦ ਮਿਲ ਗਈ, ਬੜੀ ਦੁਨੀਆ ਨਾਲ ਆ ਗਈ, ਬੜੇ ਸਹਾਇਕ ਮਿਲ ਗਏ, ਬੜੇ ਮਦਦਗਾਰ ਮਿਲ ਗਏ, ਬਸ ਸਿਰਫ ਦ੍ਰਿੜ ਇਰਾਦਾ ਕਰਨ ਦੀ ਲੋੜ ਹੈ, ਦ੍ਰਿੜ ਇਰਾਦਾ ਨਹੀਂ ਬਣਦਾ। ਇਹਨੂੰ ਕਹਿੰਦੇ ਨੇ ਦ੍ਰਿੜ ਸੰਕਲਪ, ਸੰਕਲਪ ਦੇ ਮੁਕਾਬਲੇ 'ਤੇ ਵਿਕਲਪ ਖੜਾ ਹੋ ਜਾਂਦਾ। ਜੇ ਦ੍ਰਿੜ ਇਰਾਦਾ ਕੀਤਾ, ਅੰਮ੍ਰਿਤ ਵੇਲੇ 3 ਵਜੇ ਉੱਠਾਂਗੇ, ਘੰਟਾ ਡੇਢ ਘੰਟਾ ਪੂਰਾ ਜਪ ਕਰਾਂਗੇ, ਅੰਮ੍ਰਿਤ ਵੇਲਾ ਹੋ ਗਿਆ, ਇੱਕ ਵਿਕਲਪ ਖੜਾ ਹੋ ਗਿਆ, ਚਲੋ ਅੱਧੇ ਘੰਟੇ ਬਾਅਦ ਉੱਠਾਂਗੇ, ਘੰਟੇ ਬਾਅਦ ਵਿਕਲਪ ਖੜਾ ਹੋ ਗਿਆ, ਚਲੋ 4 ਵਜੇ ਉੱਠ ਕੇ ਇਸ਼ਨਾਨ ਪਾਨ ਕਰ ਲਿਆ, ਬੈਠ ਗਏ, 5-10 ਮਿੰਟ ਕੀਤਾ, ਇੱਕ ਦ੍ਰਿੜ ਸੰਕਲਪ ਦੇ ਘੰਟੇ ਦਾ ਕੀਤਾ ਸੀ, ਸੰਕਲਪ ਦੀ ਪੂਰਤੀ ਨਹੀਂ ਕੀਤੀ, 5-10 ਮਿੰਟ ਕੀਤਾ। ਬੜੇ ਬੜੇ ਅਭਿਆਸੀਆਂ ਨੂੰ ਮੈਂ ਦੇਖਿਆ, ਕਹਿੰਦੇ ਗਿਆਨੀ ਜੀ ਇਰਾਦਾ ਤਾਂ ਕਰ ਲੈਂਦੇ ਹਾਂ, ਘੰਟਾ ਕਰਾਂਗੇ, ਪਰ ਹੁੰਦਾ 5-10 ਮਿੰਟ। ਐਸਾ ਕਿਉਂ ਹੋ ਜਾਂਦਾ? ਉਹ 4-5 ਫੁੱਟ 'ਤੇ ਪਾਣੀ ਤਾਂ ਨਿਕਲਦਾ ਹੀ ਨਹੀਂ, ਰਸ 'ਤੇ ਕੋਈ ਆਉਂਦਾ ਨਹੀਂ, ਆਨੰਦ 'ਤੇ ਕੋਈ ਆਉਂਦਾ ਹੀ ਨਹੀਂ। ਬੇਰਸਾ ਕੰਮ ਬਹੁਤ ਲੰਬੇ ਸਮੇਂ ਤੱਕ ਨਹੀਂ ਕਰ ਸਕਦਾ। ਔਰ ਮੈਨੂੰ ਸਾਰਿਆਂ ਨੇ ਇੰਝ ਵੀ ਆਖਿਆ ਕੀ ਕਰੀਏ ਗਿਆਨੀ ਜੀ, ਨੀਂਦ ਆਉਣ ਲੱਗ ਪੈਂਦੀ, ਨੀਂਦ ਆਉਣ ਲੱਗ ਉਹ ਵਾਸੀਆਂ ਆਉਣ ਲੱਗ ਪੈਂਦੀਆਂ ਨੇ, ਨੀਂਦ ਆਉਣ ਲੱਗ ਪੈਂਦੀ ਹੈ। ਕਿਉਂ? ਰੇਤ ਹੀ ਰੇਤ ਪੱਲੇ ਪੈ ਰਹੀ ਹੈ, ਪਾਣੀ ਤਾਂ ਮਿਲਿਆ ਕੋਈ ਨਹੀਂ, ਗੀਟੀਆਂ ਹੀ ਗੀਟੀਆਂ ਪੱਲੇ ਪੈ ਰਹੀਆਂ ਨੇ, ਜਲ ਤਾਂ ਨਿਕਲਿਆ ਹੀ ਨਹੀਂ। ਤਾਂ ਗੀਟੀਆਂ ਨਹੀਂ ਚਾਹੀਦੀਆਂ ਸਨ ਪਿਆਸੇ ਨੂੰ, ਤਾਂ ਪਾਣੀ ਚਾਹੀਦੀਆਂ ਸਨ, ਮਿਲਦੀਆਂ ਗੀਟੀਆਂ ਪਈਆਂ। ਪਿਆਸੇ ਨੂੰ ਜਲ ਚਾਹੀਦਾ ਸੀ, ਮਿਲਦੀ ਤਾਂ ਰੇਤ ਪਈ ਹੈ, ਖੁਦਾਈ ਕਰਦੇ ਹਾਂ। ਇਹਨੂੰ ਮਹਾਂਰਸ ਚਾਹੀਦਾ ਸੀ, ਬਣੀ ਹੋਈ ਹੈ ਬੇਰਸੀ, ਪਾਠ ਕਰਦੇ ਹਾਂ ਜਪ ਕਰਦੇ ਹਾਂ। ਇਹਨੂੰ ਮਹਾਂ ਆਨੰਦ ਚਾਹੀਦਾ ਸੀ, ਦੁੱਖ ਬਣਿਆ ਹੋਇਆ, ਦੁੱਖ ਬਣਿਆ ਹੋਇਆ। ਇਹਨੂੰ ਮਹਾਨ ਖੇੜਾ ਚਾਹੀਦਾ ਸੀ, ਮੁਰਝਾਣਾ ਬਣਿਆ ਹੋਇਆ। ਤਾਂ ਉਹ ਜਿਹੜਾ ਸੰਕਲਪ ਹੈ ਉਹਦੇ ਮੁਕਾਬਲੇ 'ਤੇ ਵਿਕਲਪ ਖੜ੍ਹਾ ਹੋ ਜਾਂਦਾ, ਸੰਕਲਪ ਟੁੱਟ ਜਾਂਦਾ। ਮਨੁੱਖ ਆਪਣੇ ਇਰਾਦਿਆਂ ਦੇ 'ਚ ਸਫਲ ਨਹੀਂ, ਸਫਲ ਨਹੀਂ ਨਹੀਂ। ਜਿਤਨੀ ਗਹਿਰਾਈ ਤੋਂ ਆਵਾਜ਼ ਉੱਠੀ ਹੈ ਉਤਨਾ ਹੀ ਗਹਿਰਾ ਸੁਣਨਾ ਹੋਵੇ, ਬਸ ਇਹ ਹੀ ਨਾਪ ਤੋਲ ਹੈ, ਹੋਰ ਕੋਈ ਨਾਪ ਤੋਲ ਨਹੀਂ। ਇਸ ਤੋਂ ਇਲਾਵਾ ਹੋਰ ਕੋਈ ਨਾਪ ਤੋਲ ਹੈ, ਕਿਸੇ ਕੋਲ ਪੁੱਛਣ ਦੀ ਵੀ ਲੋੜ ਨਹੀਂ, ਜਗ੍ਹਾ ਜਗ੍ਹਾ ਭਟਕਣ ਦੀ ਵੀ ਲੋੜ ਨਹੀਂ। ਉਹ ਕੀ ਨਾ ਭਟਕਿਆ ਕਰੋ। ਇਤਨੀ ਗੱਲ ਚਲੋ ਮੈਂ ਦਾਅਵੇ ਨਾਲ ਕਹਿ ਦਿਆਂ, ਇਤਨੀ ਗਹਿਰਾਈ ਨਾਲ ਜਦ ਤੁਸੀਂ ਸੁਣਿਆ ਨਾ, ਕਪਾਟ ਖੁੱਲ੍ਹ ਜਾਣਾ, ਆਨੰਦ ਦੇ ਝਰਨੇ ਵਗ ਪੈਣਗੇ, ਰਸ ਦੇ ਸੋਮੇ ਫੁੱਟ ਪੈਣਗੇ, ਸ਼ਕਤੀ ਦੀ ਬਾਰਿਸ਼ ਹੋ ਜਾਏਗੀ। ਮਹਾਰਾਜ ਤਾਂ ਇੱਥੇ ਤੱਕ ਕਹਿੰਦੇ, ਨੌ ਨਿਧੀ ਅਠਾਰੇ ਸਿੱਧੀ, ਪਿੱਛੇ ਲੱਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸੇ। ਇਹਦੇ 'ਚ ਆਪਣਾ ਹਿਰਦਾ ਜੋੜਨਾ ਪਏਗਾ, ਬੁੱਧ ਨਹੀਂ। ਹੁਣ ਆਪ ਦੀ ਗਿਆਨ ਲਈ ਅਰਜ਼ ਕਰਾਂ, ਇੱਕ ਸਾਇੰਟਿਸਟ ਪਦਾਰਥ ਦੀ ਖੋਜ ਕਰਨ ਲੱਗਿਆ 99% ਆਪਣੀ ਬੁੱਧ ਨੂੰ ਅੱਗੇ ਕਰਦਾ, 1% ਆਪਣੇ ਹਿਰਦੇ ਨੂੰ ਅੱਗੇ ਕਰਦਾ। ਆਪਣੀ ਅਕਲ ਨੂੰ, ਆਪਣੀ ਬੁੱਧ ਨੂੰ 99% ਅੱਗੇ ਕਰਦਾ। ਜਿਨ੍ਹਾਂ ਜਿਨ੍ਹਾਂ ਤਾਰਕਿਕ ਲੋਕਾਂ ਦੇ ਮੈਂ ਲੇਖ ਪੜ੍ਹੇ ਨੇ, ਤਰਕ ਗੁਰੂ 'ਤੇ ਤਰਕ, ਗੁਰਬਾਣੀ 'ਤੇ ਤਰਕ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲਾਂ 'ਤੇ ਤਰਕ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਪੜ੍ਹੇ ਲਿਖੇ ਨੇ ਬੜੇ। ਅਤੇ ਜਦ ਮੈਂ ਉਹਨਾਂ ਨੂੰ ਇਹ ਆਖਿਆ, ਤੁਸੀਂ 99% ਅਕਲ ਆਪਣੀ ਅੱਗੇ ਕੀਤੀ ਹੈ, ਹਿਰਦਾ 1%, ਇਹ ਗਹਿਰਾਈ ਤਾਂ ਨਸੀਬ ਹੋਵੇਗੀ। 90% ਆਪਣਾ ਹਿਰਦਾ ਅੱਗੇ ਕਰੋ ਅਤੇ 10% ਆਪਣੀ ਬੁੱਧ ਅੱਗੇ ਕਰੋ। ਤਾਂ ਕਹਿਣ ਲੱਗੇ, ਸਾਨੂੰ ਪਸ਼ੂ ਸਮਝਿਆ ਹੋਇਆ, ਮੈਨੂੰ ਇੰਝ ਕਹਿਣ ਲੱਗੇ, ਅਸੀਂ ਕੋਈ ਪਸ਼ੂ ਹਾਂ, ਮਨੁੱਖ ਹਾਂ, ਅਕਲ ਅੱਗੇ ਕਰਾਂਗੇ। ਮਹਾਰਾਜ ਵੀ ਕਹਿੰਦੇ ਨੇ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਂ। ਪਰ ਅਕਲ ਇਤਨੀ ਵਰਤੋਂ 10%, ਇਸ ਤੋਂ ਜ਼ਿਆਦਾ ਨਹੀਂ। ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਭਾਵਨਾ ਨੂੰ ਅੱਗੇ ਕਰ, ਭਾਵ ਨੂੰ ਅੱਗੇ ਕਰ, ਹਿਰਦੇ ਨੂੰ ਅੱਗੇ ਕਰ। ਇਸ ਤੋਂ ਬਿਨਾਂ ਭਗਤ ਕਿੱਥੇ? ਭਗਤੀ ਭਾਵਨਾ ਨਾਲ ਆਉਂਦੀ ਹੈ, ਹਿਰਦੇ ਨਾਲ ਆਉਂਦੀ ਹੈ, ਬੁੱਧ ਨਾਲ ਨਹੀਂ ਆਉਂਦੀ। ਬੁੱਧ ਨਾਲ ਤਾਂ ਰਸਤਾ ਵੇਖਣਾ ਆਉਂਦਾ, ਭਾਵਨਾ ਨਾਲ ਰਸਤੇ 'ਤੇ ਚੱਲਣਾ ਆਉਂਦਾ। ਕਿਤਨਾ ਵੀ ਰਸਤਾ ਵੇਖ ਲੈ, ਅੱਖਾਂ ਤੈਨੂੰ ਮੰਜ਼ਿਲ 'ਤੇ ਨਹੀਂ ਪਹੁੰਚਾ ਸਕਦੀਆਂ, ਪੈਰ ਪਹੁੰਚਾਉਣਗੇ। ਕੋਈ ਅੱਖਾਂ ਨੂੰ ਮੱਥਾ ਨਹੀਂ ਟੇਕਦਾ, ਸਭ ਪੈਰਾਂ ਨੂੰ ਹੀ ਮੱਥਾ ਟੇਕਦੇ ਨੇ। ਇਹ ਚੱਲਦੇ ਨੇ, ਇਹ ਪਹੁੰਚਾਉਂਦੀ ਹੈ। ਕੋਈ ਬੜੇ ਬੜੇ ਪੜ੍ਹੇ ਲਿਖਿਆਂ ਨੂੰ, ਗਿਆਨੀਆਂ ਨੂੰ ਮੱਥਾ ਨਹੀਂ ਟੇਕਦਾ, ਭਗਤਾਂ ਨੂੰ ਮੱਥਾ ਟੇਕਦਾ, ਭਾਵਨਾ ਨਾਲ ਭਰਿਆ ਹੈ। ਇਤਨੀ ਮਹਿਰਜ਼ ਕਰਦੇ ਹਾਂ, ਪੈਰ ਨੇ ਉਹਨਾਂ ਕੋਲ। ਬੁੱਧਹੀਣ ਅਗਰ ਭਾਵਨਾ ਅੰਦਰ ਹੈ, ਭਟਕ ਭਟਕ ਕੇ ਵੀ ਪਹੁੰਚ ਜਾਏਗਾ। ਅਕਲ 100% ਵਰਤ ਰਿਹਾ, ਉਰਾਰ ਦਾ ਉਰਾਰ ਰਹਿ ਜਾਏਗਾ, ਪਾਰ ਪਹੁੰਚੇਗਾ ਹੀ ਨਹੀਂ, ਕਿਉਂਕਿ ਚੱਲਣ ਵਾਸਤੇ ਇਹਦੇ ਕੋਲ ਪੈਰ ਹੈ ਨਹੀਂ, ਕੋਈ ਗਿਆਨੀ ਰਹਿ ਜਾਂਦੇ ਨੇ। اور آر ہی رہ جاندے ہیں. بڑے بڑے پڑھے لکھے رہ جاندے ہیں کیونکہ ویکھ لیندے ہیں رستہ. چلن دی توفیق ہے ہی نہیں, بھاونا ہے ہی نہیں. کدی کدی کوئی پڑھا لکھا ہمت کردا ہے. بہت پڑھے لکھے سن بھائی صاحب بھائی ویر سنگھ, انہوں نے اپنی بدھ نو پچھے رکھ دیتا, بھاونا نو اگے کیتا. بہت پڑھے لکھے سن رابندر ناتھ ٹیگور, انہوں نے اپنی بھاونا نو اگے کیتا, عقل نو پچھے رکھے. بہت پڑھے لکھے سن ڈاکٹر محمد اقبال, وہ تے اعلانیاں کہندے نے, تیرے سینے میں دم ہے دل نہیں ہے, تیرے سینے میں دم ہے دل نہیں, تیرا دم گرم یہ محفل نہیں ہے, نکل جا عقل سے آگے کہ یہ نور چراغ راہ ہے منزل نہیں ہے. لنگ جا عقل تو اتے رستے دا دیوا سی, منزل نہیں ہے ٹکانا نہیں ہے. نکل جا عقل سے آگے کہ یہ نور چراغ راہ ہے منزل نہیں ہے. ایک بہت عقل مند منک نو اپنی عقل تو اگے لنگنا بڑا اوکھا ہے. عقل تو پچھے چلے گئے تو پشو ہو گئے, پاگل ہو گئے. عقل تو اگے چلے گئے تو سنت ہو گئے, بھگت ہو گئے, بھگونت ہو گئے. عقل نہیں پچائے گی, یہ بھی میں عرض کروں, نہیں پچائے گی. کتنا بھی عقل مند ہو گئے صرف رستہ دکھا دے گی, پچائے گی نہیں. اتنی اس دی لوڑ ہے, دکھا دے گی, پچاندی نہیں ہے. پچاندی بھاونا ہے, پچاندی شردا ہے, پچاندا وشواس ہے. جان کے ہردے وشواس پرب آیا, تت گیان تس من پرگٹایا. جتنا سیاح پڑھا لکھا منک ہوئے گا بھروسہ کرنا اوکھا ہو جاتا ہے, نہیں ہو. اس واسطے چوٹی دے پڑھے لکھے منک واہگرو واہگرو جپن دے شرم محسوس کرتے ہیں کہ ایک کوئی بولدا رٹن کر. اس طرح دے ایک بندے نے تو مینوں دلی گھیر لیا سی سبھاوک, میں شاید تھانوں عرض کی تھی. مینوں کہن لگا تے پنرکتی ہو گئی, ریپیٹیشن ہو گئی, واہگرو 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 واہگرو. یہ تو ریپیٹیشن ہے, پنرکتی. کہندے نے چونکہ جپ پنرکتی ہے, ریپیٹیشن ہے, ساہت دی دنیا چ گیان دی دنیا چ یہ دوش ہے, اوگن ہے. کسی بھی بول نو بار بار ریپیٹ کرنا دوش ہے. پتہ ہے انہوں نے ہمت کر کے مینوں کی آکھیا, گرو گرنتھ صاحب دے چ بھی ریپیٹیشن ریپیٹیشن ہے. ایک گل جڑی ایک شبد چ آکھی گئی ہے, دوجی چ بھی ہے, تیجی چ بھی ہے, چوتھی چ بھی ہے. پھر انہوں نے ہمت کی تھی, مسکین جی تھوڑی کتھا دے چ بھی ریپیٹیشن ریپیٹیشن دوش ہے. ریپیٹیشن ساہت دی دنیا چ گیان دی دنیا چ دوش منی جاندی ہے. ادھوں میں ادھے سامنے جڑی ایک پرتکش گل کی تھی, میں کہ دیکھو یہ جڑا باہر تھوڑا سواس آیا ہے پھر اندر چلا گیا, پھر باہر آیا ہے پھر اندر چلا گیا, یہ تھوڑی زندگی تے ریپیٹیشن تے کھڑی ہے. جد باہر سواس آیا ہے اندر چلا گیا, ہوں پھر باہر نہ کڑنا, یہ تو ریپیٹ ہو جائے گا, یہ تو ریپیٹ ہو جائے گا. شریر دا جیون سواساں دی ریپیٹیشن تے کھڑا ہے, پرماتما دا جیون بھگت دا جیون سنت دا جیون پربھو دے نام دے ریپیٹیشن تے کھڑا ہے. بار بار ہر کے گنگا واہے گرو واہے گرو واہے گرو, بار بار ہر کے گنگا. جے شریر دی زندگی ریپیٹیشن تے کھڑی ہے, آتما دا جیون بھی ریپیٹیشن تے کھڑا ہے. نہ سواس چلن یہ شریر مر جائے گا, نہ رپیٹ ہوئے واہگرو شبد یقین جانو ضمیر مر جائے گی. آنکھاں جیواں बिसरे मर जा, मौत हो जाए, जमीर मर जाएगी। मैनू कहन लगा मेरी जमीर ते नहीं मरदी, नहीं मरी, मैं नहीं आखदा। मैं कहा मुर्दा कदी आखदा है मैं मरिया होया? मैनू कहन लगे हद हो गई, तुसी सानू मुर्दा कहन लग पे। मैं कहा हुणे ही तुसी कहंदे हो रेपिटेशन दोष है, ते मैं कह रहा रेपिटेशन जिंदगी जिंदगी। सवेरे रोटी खादी है फिर शाम नू खाओगे, ये तो रिपीट है। बार बार पानी पींदे हो, बार बार रोटी खांदे हो, जिहड़ियां गल्लां एक दिन परिवार दे च कीतियां ने उही रोज़ करदे, होर कड़ियां नवीं गल्लां कर लैंदे, होर कड़ियां नवीं किताबां खोल लैंदे। बार बार पानी पी सकते हो, बार बार भोजन कर सकते हो, बार बार परिवार दे नाल उही दुनियावी गल्लां कर सकते हो, बस सिर्फ बार बार वाहेगुरु वाहेगुरु आखना जो है ये पुनरुक्ति है। सब कुछ पुनरुक्ति दे खड़े है। सूरज बार बार उदय आउंदा है, बार बार गरूब आउंदा है, धरती दे उत्ते बार बार दिन हुंदा है, बार बार रात आउंदी है। कोई एक दफा रात आउंदी है? क्या तुसी कहंदे हो गई है रात ते हुण बार बार क्यों? बस बनी रहे, हो गया है दिन ते हुण बने रहे। बार बार दिन, बार बार रात, बार बार हर के गुण गाओ, बार बार जो प्रकृति विच हो रहा है सब कुछ कबूल है। एक वाहेगुरु वाहेगुरु आखना कबूल नहीं है। और जितना स्याणा मनुख होवेगा उतना ही शक नाल भरिया होगा। यह भी मैं अर्ज कर, यह सदी बड़ी स्याणी सदी है। इस तरह के स्कूल कॉलेज विश्वविद्यालय पहले नहीं सन जिहड़े अज ने। अज जितना मनुख कोल बाहर दा ज्ञान है पहले नहीं सी। अज जितना मनुख अंदर दे ज्ञान तो इनकारी हो गया पहले नहीं सी। बाहर ही उलझ के रह गए, बाहर ही फस के रह गए। तो हुण मैं अर्ज करा बाहर दा सारा ज्ञान नेत्रां ते खड़ा है। रंग दा ज्ञान लेना है, रूप दा ज्ञान लेना है, तो रूप दिखाई तो देवे ना, रंग दिखाई तो दे। परमात्मा का ज्ञान जिसनू अनुभवी ज्ञान कहते हैं, ब्रह्म ज्ञान कहते हैं, सुन के मिलता है, वेख के नहीं मिलता। इस वास्ते मैनू कहन देना अंधा मनुख साइंटिस्ट नहीं हो सकता, बहरा मनुख भगत भी नहीं हो सकता, नहीं हो सकता, सुन ही नहीं सकता तो भगत कितों बनेगा? शब्द ने अंदर प्रवेश ही नहीं किया। इतनी गहराई तक मनुख सुने जितनी गहराई तो बोल आउंदा है। अक्सर बहरे गुंगे भी आउंदे ने, गुंगे बहरे भी। धर्म दी साधना बोलते ते सुनन ते खड़ी। जो बोले वाहे गुरु, हुण जितनी गहराई तो ये आवाज उठी है, ये ते नाभी तो उठी है, उतना ही मेरा गहरा सुनना होवे मैं हुणे समाधिलीन हो जावांगा। इतनी गहराई तो बोलदा उठना प्राकृतिक है, रब दा बनाया होया नियम है। इतनी गहराई तक मैं सुना ये बिना साधना तो नहीं होता, बिना जप तप तो नहीं होता, बिना एकाग्रता तो नहीं होता, बिना मेहनत तो नहीं होता। अगर किसे नू रस नहीं आया तो उन्हों आज ये फैसला कर लेना चाहिए, मैं सिर्फ चार फुट तक जमीन नो खोदे पानी नहीं निकले। रास्ते है, महा रास्ते है, महा आनंद ते है, मैनु नहीं मिलिया, मैं इतना गहरा स्रोता ही नहीं है। बस इन्नी गल, उपरों उपरों कौन सुनदा है? मैं अक्सर देखे ते अर्ज भी करना हुंना, लोकी शौकिया तौर पर अपने घर भी अखंड पाठ रखा लेंदे, पर जिस कमरे च रखांदे ने उत्थे वड़ना ही भुल जांदे ने, किधरे सुनना ना पै जाए, कौन सुनता? लड़ियां दी लड़ियां चल रही हैं, कौन सुनता? इत्थे सुन के मनुख सिद्ध बनेगा, पीर बनेगा, नाथ बनेगा, ज्ञानी बनेगा, दानी बनेगा, संतोखी बनेगा,
इतना पावन हो जाएगा कि 68 तीर्थ उस तो सदके किए जा सकते हैं। सुनिए 68 का ऐसा और ये जड़ा सागर भव सागर संसार सागर जिस तो पार होना बड़ा औखा है, सुनिए हाथ होवे असगा, ये असगा सागर एक हाथ वर्गा रह जाना, एक कदम वर्ग भाव ये सागर डोबेगा नहीं, मनुख पार हो जाएगा। इतनी सारी बरकत सुनन ते खड़ी है जे किधरे अज विश्वास आ जाए ते नाले ए समझ लेके जाना नहीं मिलिया अज तक रस, असी उस गहराई तक नहीं सुनिया जिस गहराई तो बोल आऊंगा। बस इन्नी गल, इतनी गल है। अज दे इस महान वाक दे च धन गुरु अर्जन देव जी महाराज यही बुनियादी नुकता साढ़े सामने जो है रख रहे ने। आखरी अर्थ में आप जी दे सामने करा, एक दफा प्यार न राखो सतनाम श्री वाहे।
सतनाम वाहिगुरु साहिब जी। सलोक रसना उतरंत नाम सरवणं सुनंत शब्द अमृत है।
ये श्लोक है, जबान नाम दा उचारण करे ते कन सुनन, रसना उचारण करे कन सुनन। हुण मैं अर्ज करा, सुनाना जितना सौखा है सुनना उस नालों लखा गुणा औखा है, क्योंकि सुनाण लग्या ध्यान दूजे ते रखना पैंदा। मैं पिंडां च देखदा एक छोटा जिहा गुरद्वारा है, उपर 10 हॉरन लाए हुए, सारे पिंड नूं वक्त पाया है। ते हुण पुछी है, अंदर ते 2 बंदे भी नहीं बैठे, हॉरन 10 लाए ने, सारा पिंड सुने, तू ही नहीं सुनिया ते पिंड की खाक सुनेगा। हर एक मनुख दा यतन है सुने दूजा सुने। बड़े बड़े गुरमत समागम करण वाले कराण वाले वह भी सुनते कोई, बड़े बड़े गुरुद्वारियां दे प्रबंध जिन्हों का जिम्मा है सत्संग चलाना वह भी स्रोते कोई। हुण सुन के ही तो ब्रह्म ज्ञानी बनना, सुन के आत्मक आनंद मिलेगा, सुन के ही सिद्ध बनेगा, नाथ बनेगा, पीर बनेगा, ज्ञानी बनेगा, दानी बनेगा। सुनना तो है कोई नहीं, तो जिन्होंने असी कहने ये स्रोते ने गुस्ताखी माफ, ये स्रोते जरूर ने, ये 4 फुट दे स्रोते ने, 100 फुट दे नहीं, सिर्फ 4 फुट दे, उपरों उपरों ही सुन लें। ये उपरों उपरों खुदाई करके वापस चले जाते ने, या सवेरे अमृत वेले भी उठते ने, इतना ही गहरा सुनते ने सिर्फ 4 फुट तक। शब्द उतना गहरा जाता ही नहीं जितनी गहराई चों उत्पन्न होया, खेड बनते ही नहीं। महाराज कहते ने रसना उचारण करे प्रभु का नाम, ते कन सुनन रमज की ये गल है। हुण जितनी गहराई तो एक धुन आई है ते जबान बार सुट रही है, उतनी गहराई नाल कोई एकाग्रता होवे ते कन उस शब्द नो उतना गहरा लै जा, स्रोत इतनी गहराई होवे। इतनी गहराई दी स्रोत होवे मेहनत है, मुशक्कत है, गालना है। इतनी गहराई तो शब्द बाहर प्रगट हो रहा है, कोई मेहनत नहीं, माड़ी जिया मेहनत है। ठीक है, मनुख एक सीमा तक ही बोल सकता है, ज्यादा नहीं बोल सकता, पर ये गहराई तो बोल आवे दे च मेरी कोई मेहनत नहीं, तो आ ही रहे सारिया का, आ रहे सारिया की धुन नाभी तो उठती है। इस वास्ते उसनु धुनी कहिंदे, मेरी कोई मेहनत नहीं। इस वास्ते कई जड़े गप शप करते ना, मैं तो देखे 4-4, 6-6 घंटे भी बोली जाते, उन्हें थकते नहीं, बोली जाते, चुप ही नहीं करते, बोली जाते, बोली जाते, क्योंकि वो मेहनत तो है नहीं, प्राकृतिक नियम है, रब्बी नियम है। लेकिन जब सुनना है, ये प्राकृतिक नियम नहीं है, कतई नहीं है। जितनी मेरी एकाग्रता होवेगी उतना मेरा गहराई च सुनना होवेगा। जिस दिन पूरी एकाग्रता हो गई उस दिन पूरी गहराई नसीब हो जाएगी, शब्द उतनी गहराई ते चोट करेगा, कपाट खुल जाएंगे, ब्रह्म ज्ञान प्रकट हो जाएगा, मनुख समाधि लीन हो जाएगा, आत्मक आनंद की प्राप्ति हो जाएगी, रब्बी रस की प्राप्ति हो जाएगी। मैं एक दफा दोहरा के फिर अगे चला, अज तक जे किसी नो रब्बी रस नहीं मिलिया वो इतना गहरा स्रोता नहीं है, नहीं है, उन्हें मन लेना चाहिए। सारी खेड सुनन ते खड़ी है। तो मैं ये भी अर्ज कर दिया, मेरे को भी ये ना पूछना दुख मिट गए पाप मिट गए तुसी इतने गहरे स्रोते हो, नहीं है, मैनू भी अजे सफलता नहीं मिली, पर मैनू समझ जरूर आ गई। जे इतना गहरा मेरा सुनना होवेगा तो खेड बनेगी, नहीं तो नहीं बनेगी, एवें टकरा मारनिया, एवें टकरा मारनी। महाराज कहते रसना उचारण करे प्रभु का नाम ते कन सुन। हाँ जी,
नानक तिन साध बलिहारं जिना ध्यान पार ब्रह्मण है।
ये ध्यान की गल कर दिती है, बिना ध्यान तो भी मनुख बोली जा सकता है, बोली जा सकता है। ता ही कई दफा कहने से मित्रा दसी हुणे मैं की बोले, इहदा मतलब बिना ध्यान तो तू बोल गए, बिना ध्यान तो सुन नहीं सकेगा, नहीं सुन सकता। बिना पूरे ध्यान तो मनुख बोल सकता है, बिना पूरे ध्यान तो सुन नहीं सकेगा। इस वास्ते धर्म की साधना नूं ध्यान साधना कहिंदे ने, इतनी गहरी साधना कहिंदे ने। महाराज कहिंदे ने इहदे च पूरी एकाग्रता चाहीदी है। प्रभ की उस्तत करो संत मीत सावधान एकाग्र ची, मन एक होवे, मन दुफाड़ ना होवे, मन का थोड़ा जिहा हिस्सा सुन रहा होवे, बाकी नहीं। जद मैं उस सज्जन नूं कहा इतनी स्रोत तां होवेगी, 90% हिरदे नूं अगे करिए, सिर्फ 10% अकल होवे अगे, इस तों ज्यादा नहीं। कहण लगे फिर पशु बन जाइए, अकल नूं ही अगे करांगे। मैं अकल सुनेगी नहीं, नहीं सुनेगी, अकल एक दफा सुन लेगी वाहेगुरु, वह भी उपरों उपरों, बार बार नहीं सुनेगी, तर्क करेगी, वह तो तर्क करेगी। एक दफा जपजी साहब का पाठ कर लिया, बार बार करने का की मतलब, एक दफा आसा दीवार सुन ली, बार बार सुनने का की मतलब, बार बार करने का की मतलब। अकल तर्क करेगी, बाजार दी दुकान ते बैठना है, कारो विहार करना है, भावें 100% अकल नूं अगे कर, क्योंकि चलाकियां चाहीदियां ने उत्थे, बिना चलाकी तो किवें दुकान चलेगी। व्यापार दी ते चलाकियां चाहीदियां ने, सियाणप चाहीदी, पर जद वाहिगुरु मंत्र दा जप करना है, चतराइयां सियाणपां आवें किते ना का नहीं आउंदियां, सह सियाणपा लख होए ता एक ना चले, ऐ नहीं चलने, इनू छिके ते टन ले सारी सियाणप। निकल जा अकल से आगे के ये नूर, चिरागे राह है मंजिल नहीं है। पर की कर दें, दुकान ते बैठे हैं अकल नूं अगे कीता है, गुरुद्वारे बैठे हैं तां वी अकल नूं अगे कीता है, वाहिगुरु वाहिगुरु जपन लगदे हैं तां वी अकल नूं अगे कीता है, तो फिर स्रोत गहरी नहीं बन, भावना नूं अगे करना है, स्रोत नूं अगे करना है। प्रभ की उस्तत करो संत मीत सावधान एकाग्र चित। खुशकिस्मत ने वो भागा वाले ने जो जबान नाल उचारण करदे ने ते ध्यान पूर्वक सुनदे ने ते प्रभु विच उहनां दा ध्यान जुड़ जांदा है। महाराज कहिंदे ने वड्डियां भागा वाले ने खुशकिस्मत ने। हाँ जी,
अब कूड़ावे काम इकस साईं बाहरे।
जितने काम ने संसार दे वक्ती ने या जितने भी धार्मिक कर्म ने जप तो बिना, ये भी मैं अर्ज करा, ये सारे बाकी दे कर्म कर्म कांड जप दी तैयारी है, ਅਤੇ ਜੇ ਜਾਪੀ ਨਹੀਂ ਕੀਤਾ ਤਾਂ ਸਾਰੀ ਦਿਆਰੀ ਫਿਜ਼ੂਲ ਚਲੀ ਜਾਂਦੀ ਆਉਂਦੀ ਹੈ। ਇਹਦੇ ਉੱਤੇ ਜਿਹੜਾ ਮੈਂ ਇੱਕ ਉਦਾਹਰਣ ਦਿੰਦਾ ਹੁੰਦਾ, ਇੱਕ ਕਿਸਾਨ ਨੇ ਹੱਲ ਵਾਇਆ, ਪਾਣੀ ਵੀ ਪਾਇਆ, ਖਾਦ ਵੀ ਪਾਈ ਹੈ, ਮਚਾਨ ਬਣਾ ਕੇ ਰਖਵਾਲੀ ਕਰਨ ਵਾਸਤੇ ਵੀ ਬੈਠ ਗਿਆ, ਵਾੜ ਵੀ ਲਾ ਦਿੱਤੀ ਹੈ, ਲੇਕਿਨ ਬੀਜ ਬੋਇਆ ਹੀ ਨਹੀਂ, ਬੀਜ ਨਹੀਂ ਬੋਇਆ। ਤਾਂ ਸਾਰੀ ਮਿਹਨਤ ਅਜਾਈ ਕੇ ਚਲੀ ਗਈ। ਅੰਮ੍ਰਿਤ ਵੇਲੇ ਵੀ ਉੱਠਿਆ, ਗੁਰਦੁਆਰੇ ਵੀ ਆਇਆ, ਦਾਨ ਵੀ ਕੀਤਾ, ਪੁੰਨ ਵੀ ਕੀਤਾ, ਸੇਵਾ ਵੀ ਕੀਤੀ ਹੈ, ਸਭ ਕੁਛ ਕੀਤਾ ਹੈ, ਪਰ ਗੁਰਸਤਿਗੁਰ ਕਾ ਜੋ ਸਿੱਖ ਅਖਾਏ ਸੋ ਬਲ ਕੇ ਉੱਠ ਹਰ ਨਾਮ ਉੱਠ। ਉੱਠਦਿਆਂ ਸਾਰ ਇਸ਼ਨਾਨ ਪਾਨ ਕਰਕੇ ਇਹਨੇ ਜਪ ਨਹੀਂ ਕੀਤਾ, ਇਹ ਤਾਂ ਬੀਜ ਪਾਇਆ ਹੀ ਨਹੀਂ। ਸਰ ਲੋਕ ਬੀਜ ਤਾਂ ਬੋਂਦੇ ਨੇ ਅਤੇ ਕਹਿੰਦੇ ਨੇ ਕੁਛ ਵੀ ਨਹੀਂ ਉੱਗਿਆ, ਕੁਛ ਵੀ ਨਹੀਂ ਜੰਮਿਆ, ਨਹੀਂ ਜੰਮਿਆ, ਨਹੀਂ ਜੰਮਿਆ। ਮਹਾਰਾਜ ਕਹਿੰਦੇ ਨੇ ਸਾਰੇ ਉਹ ਕਰਮ ਕਾਂਡ ਅਤੇ ਸਾਰੇ ਦੁਨਿਆਵੀ ਕਰਮ ਝੂਠੇ ਨੇ, ਵਕਤੀ ਨੇ। ਆਰਜ਼ੀ, ਝੂਠ ਦਾ ਮਤਲਬ ਵਕਤੀ, ਆਰਜ਼ੀ ਨੇ। ਹਿਕਤ ਸਾਈਂ ਵਾਹਿਰੇ, ਹਿਕ ਪ੍ਰਭੂ ਦੇ ਨਾਮ ਦੇ ਜਪ ਤੋਂ ਬਿਨਾਂ ਸਾਰੇ ਕੰਮ ਝੂਠੇ ਨੇ। ਹਾਂਜੀ,
ਨਾਨਕ ਸੀ ਧਨ ਜਿਨ੍ਹਾਂ ਪ੍ਰਹਿੜੀ ਸੱਟ ਸਿਓ।
ਉਹੀ ਮਹਾਨ ਨੇ, ਭਾਗਾਂ ਵਾਲੇ ਨੇ, ਜਿਨ੍ਹਾਂ ਦਾ ਪਿਆਰ ਉਸ ਸੱਚੇ ਨਾਲ ਜੁੜ ਗਿਆ। ਅਤੇ ਮੈਂ ਫਿਰ ਅਰਜ਼ ਕਰਦੇ ਹਾਂ, ਜਿਵੇਂ ਖਾਧੀ ਹੋਈ ਰੋਟੀ ਖੂਨ ਬਣ ਜਾਂਦੀ ਹੈ, ਇਵੇਂ ਰੋਜ਼ ਕਿਸੇ ਨੂੰ ਯਾਦ ਕਰੀਏ, ਯਾਦ ਹੀ ਪ੍ਰੇਮ ਬਣ ਜਾਂਦਾ। ਯਾਦ ਭੁੱਲ ਵੀ ਸਕਦੀ ਹੈ, ਅੱਜ ਯਾਦ ਕੀਤਾ ਹੈ, ਕੱਲ੍ਹ ਭੁੱਲ ਗਏ। ਇਹ ਵੀ ਨੁਕਤਾ ਧਿਆਨ ਨਾਲ ਸੁਣ ਲਿਆ, ਅੱਜ ਯਾਦ ਕੀਤਾ ਹੈ, ਕੱਲ੍ਹ ਨਹੀਂ, ਅੱਜ ਯਾਦ ਆਈ ਸੀ, ਕੱਲ੍ਹ ਨਹੀਂ। ਪਰ ਯਾਦ ਅਗਰ ਪ੍ਰੇਮ ਬਣ ਗਈ ਹੈ, ਖਾਧਾ ਹੋਇਆ ਭੋਜਨ ਖੂਨ ਬਣ ਗਿਆ, ਹੁਣ ਤਾਂ ਆਪਣੇ ਆਪ ਅੰਦਰ ਦੌੜੇਗਾ, ਇਹ ਖੂਨ ਅੰਦਰ ਨਸਾਂ 'ਚ ਦੌੜੇਗਾ, ਕਿਉਂਕਿ ਹੁਣ ਰੋਟੀ ਨਹੀਂ, ਇਹ ਖੂਨ ਬਣ ਗਈ। ਕੀਤੀ ਹੋਈ ਯਾਦ ਅਗਰ ਪ੍ਰੇਮ ਬਣ ਗਈ ਹੈ, ਫਿਰ ਪਰਮਾਤਮਾ ਭੁੱਲ ਨਹੀਂ ਸਕਦਾ। ਕਬੀਰ ਕਹਿੰਦੇ ਨੇ, ਬਿਸਰਤ ਨਾ ਹੀ ਮਨ ਤੇ ਹਰੀ, ਭੁੱਲਦਾ ਹੀ ਨਹੀਂ, ਭੁੱਲਦਾ ਹੀ ਨਹੀਂ। ਆਮ ਲੋਕ ਕਹਿੰਦੇ ਨੇ ਯਾਦ ਹੀ ਨਹੀਂ ਆਉਂਦਾ, ਕੀ ਕਰੀਏ, ਯਾਦ ਹੀ ਨਹੀਂ ਆਉਂਦਾ। ਕਬੀਰ ਕਹਿੰਦੇ ਨੇ ਭੁੱਲਦਾ ਹੀ ਨਹੀਂ ਹੈ, ਭੁੱਲਦਾ ਹੀ ਨਹੀਂ ਹੈ, ਕਿਉਂ? ਕੀਤੀ ਹੋਈ ਯਾਦ ਪ੍ਰੇਮ ਬਣ ਗਈ ਹੈ। ਬਿਸਰਤ ਨਾ ਹੀ ਮਨ ਤੇ ਹਰੀ, ਭੁੱਲਦਾ ਹੀ ਨਹੀਂ ਹੈ। ਲੱਖ ਵੀ ਯਤਨ ਭੁਲਾਉਣ ਦਾ ਕਰੀਏ, ਨਹੀਂ ਭੁੱਲਦਾ। ਪਰਿਵਾਰ ਦੇ 'ਚ ਬੈਠਦੇ ਹਾਂ, ਨਿਰੰਕਾਰ ਦੀ ਯਾਦ ਆਉਂਦੀ ਹੈ। ਬਾਜ਼ਾਰ ਦੇ 'ਚ ਬੈਠਦੇ ਹਾਂ, ਨਿਰੰਕਾਰ ਦੀ ਯਾਦ ਆਉਂਦੀ ਹੈ। ਕਾਰ ਵਿਹਾਰ ਦੇ 'ਚ ਬੈਠਦੇ, ਕਾਰ ਵਿਹਾਰ ਦੇ 'ਚ ਬੈਠਦੇ ਹਾਂ, ਨਿਰੰਕਾਰ ਦੀ ਯਾਦ ਆਉਂਦੀ ਹੈ। ਔਰ ਖੱਡੀ 'ਤੇ ਕੱਪੜਾ ਬੁਣਦਿਆਂ ਬੁਣਦਿਆਂ ਵੀ ਉਹ ਆਪਣਾ ਮਨ ਪ੍ਰਭੂ ਨਾਲ ਬੁਣੀ ਜਾਂਦਾ ਹੁੰਦਾ ਸੀ। ਤਾਂ ਹੀ ਤਾਂ ਕਹਿੰਦਾ ਹੈ, ਬਿਸਰਤ ਨਾ ਹੀ ਮਨ ਤੇ ਹਰੀ, ਭੁੱਲਦਾ ਹੀ ਨਹੀਂ, ਭੁੱਲਦਾ ਨਹੀਂ। ਸਾਰੇ ਦੁਨੀਆਂ 'ਚ ਮਿਲਦੇ ਨੇ ਸਤਸੰਗੀ, ਕਹਿੰਦੇ ਨੇ ਕੀ ਕਰੀਏ, ਯਾਦ ਹੀ ਨਹੀਂ ਆਉਂਦਾ, ਯਾਦ ਚੱਲਦੀ ਨਹੀਂ, ਸਿਮਰਨ ਚੱਲਦਾ ਹੀ ਨਹੀਂ। ਅਤੇ ਮੈਂ ਕਿਹਾ ਕਬੀਰ ਤਾਂ ਕਹਿੰਦੇ ਨੇ ਭੁੱਲਦਾ ਹੀ ਨਹੀਂ, ਸਾਨੂੰ ਭੁੱਲਦਾ ਹੀ ਨਹੀਂ। ਖਾਧਾ ਹੋਇਆ ਭੋਜਨ ਖੂਨ ਬਣ ਗਿਆ, ਹੁਣ ਅੱਠੇ ਪੈਰ ਨਸਾਂ ਦੇ 'ਚ ਗਰਦਿਸ਼ ਕਰ ਰਿਹਾ। ਕੀਤਾ ਹੋਇਆ ਜਪ, ਕੀਤੀ ਹੋਈ ਯਾਦ ਪ੍ਰੇਮ ਬਣ ਗਈ ਹੈ, ਹੁਣ ਤਾਂ ਫਿਰ ਕੀ ਹੋਵੇਗਾ। ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ, ਬਿਸਰਤ ਨਾ ਹੀ ਮਨ ਤੇ ਹਰੇ। ਤੋ ਮਹਾਰਾਜ ਕਹਿੰਦੇ ਨੇ, ਮਹਾਨ ਨੇ ਉਹ ਮਨੁੱਖ ਜਿਨ੍ਹਾਂ ਦਾ ਪਿਆਰ ਪਰਿਪੂਰਨ ਪਰਮਾਤਮਾ ਨਾਲ ਜੁੜ ਜਾਂਦਾ। ਹਾਂਜੀ,
ਪੌੜੀ ਸਾਧ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ।
ਮੈਂ ਸੈਕੜੇ ਦਫ਼ਾ ਬਾਰ ਬਾਰ ਉਹਨਾਂ ਤੋਂ ਬਲਹਾਰ ਜਾਂਦਾ, ਕੁਰਬਾਨ ਜਾਂਦਾ, ਜੋ ਰਸਪੂਰਵ ਇਕਾਗਰਤਾ ਨਾਲ ਪਰਮਾਤਮਾ ਦੀ ਗੱਲ ਸੁਣਦੇ ਨੇ, ਕਥਾ ਸੁਣਦੇ ਨੇ। ਹਾਂਜੀ,
ਪੂਰੇ ਤੇ ਪ੍ਰਧਾਨ ਨਿਵਾਵਹਿ ਪ੍ਰਭ ਮੱਥਾ।
ਉਹੀ ਸਿਰਮੌਰ ਮਨੁੱਖ ਨੇ ਜੋ ਇਤਨਾ ਝੁੱਕ ਜਾਂਦੇ ਨੇ, ਇਤਨਾ ਝੁੱਕ ਜਾਂਦੇ ਨੇ, ਪੂਰਨ ਤੌਰ 'ਤੇ ਸਮਰਪਣ ਕਰ ਦਿੰਦੇ ਨੇ ਗੁਰੂ ਦੇ ਅੱਗੋਂ। ਮੱਥਾ ਟੇਕਣ ਦਾ ਇਤਨਾ ਹੀ ਮਤਲਬ ਹੈ, ਇਹ ਗੁਰੂ ਅਸੀਂ ਸਰੈਂਡਰ ਕਰਦੇ ਹਾਂ, ਸਮਰਪਣ ਕਰਦੇ ਹਾਂ, ਤੇਰੀ ਹਰ ਗੱਲ ਸਾਨੂੰ ਕਬੂਲ। ਤਾਂ ਮਹਾਰਾਜ ਕਹਿੰਦੇ ਨੇ, ਪ੍ਰਧਾਨ ਮਨੁੱਖ ਨੇ, ਮਹਾਨ ਮਨੁੱਖ ਨੇ, ਜੋ ਸ਼ਰਧਾ ਨਾਲ, ਭਾਵਨਾ ਨਾਲ, ਪੂਰੇ ਭਰੋਸੇ ਨਾਲ ਸਜਦਾ ਕਰਦੇ ਨੇ, ਸੀਸ ਝੁਕਾਉਂਦੇ ਨੇ। ਹਾਂਜੀ,
ਹਰ ਜਸ ਲਿਖ ਹੈ ਬੇਅੰਤ ਸੁਹ ਹੈ ਸੇ ਹੱਥ,
ਸੋ ਬਨੇਕ ਨੇ ਉਹ ਹੱਥ ਜੋ ਪ੍ਰਭੂ ਦੀ ਗੱਲਾਂ ਨੂੰ ਲਿਖਦੇ ਨੇ, ਵਾਰਤਾ ਨੂੰ ਜੋ ਹੈ ਲਿਖਦੇ। ਲਿਖ ਨਾ, ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਲਿਖ ਨਾ ਸਲਾਹ, ਲਿਖ ਲਿਖ ਅੰਤ ਨਾ ਪਾਰਾ, ਲਿਖ ਲਿਖ। ਲੇਕਿਨ ਕਿਧਰੇ ਇਹ ਨਾ ਲਿਖਦੇ ਮੈਂ ਉਸਦਾ ਅੰਤ ਪਾ ਦਿੱਤਾ ਹੈ। ਲਿਖੇ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਜੋ ਇਸ ਤਰ੍ਹਾਂ ਦੇ ਬੇਅੰਤ ਦੀ ਕਥਾ ਨੂੰ ਲਿਖਦੇ ਨੇ ਔਰ ਬੇਅੰਤ ਬੇਅੰਤ ਕਰਕੇ ਜੋ ਹੈ ਲਿਖਦੇ ਨੇ, ਮਹਾਰਾਜ ਕਹਿੰਦੇ ਨੇ ਸ਼ੋਭਨੀਕ ਨੇ ਉਹ ਹੱਥ, ਉਹ ਹੱਥ ਵੀ ਪੂਜਨੀਕ ਨੇ। ਹਾਂਜੀ,
ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥ,
ਭਾਵਨਾ ਸ਼ਰਧਾ ਨਾਲ ਜਿਹੜੇ ਕਦਮ ਗੁਰੂ ਦੇ ਤਰਫ ਜਾਂਦੇ ਨੇ, ਸਤਸੰਗ ਦੀ ਤਰਫ ਜਾਂਦੇ ਨੇ, ਉਹ ਕਦਮ ਵੀ ਪੁਨੀਤ ਨੇ, ਉਹ ਪੈਰ ਵੀ ਪਵਿੱਤਰ ਨੇ, ਉਹ ਪੈਰ ਵੀ ਪੂਜਣ ਨੀਕ ਨੇ। ਹਾਂਜੀ,
ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ,
ਇਸ ਤਰ੍ਹਾਂ ਦੀ ਅਵਸਥਾ ਸਤਸੰਗ ਦੇ 'ਚ ਬਣਦੀ ਹੈ, ਗੁਰੂ ਦੀ ਸੰਗਤ ਦੇ 'ਚ ਹੈ ਬਣਦੀ ਹੈ, ਸਾਰਾ ਦੁੱਖ ਮਿਟ ਜਾਂਦਾ ਹੈ ਕਥਾ ਦੇ ਸੁਣਨ ਨਾਲ, ਪ੍ਰਭੂ ਦੀ ਬਾਣੀ ਦੇ ਸੁਣਨ ਨਾਲ, ਪ੍ਰਭੂ ਦਾ ਨਾਮ ਸੁਣਨ ਨਾਲ ਸਾਰਾ ਦੁੱਖ ਮਿਟ ਜਾਂਦਾ ਹੈ ਔਰ ਐਸਾ ਮਨੁੱਖ ਬਹੁ ਸਾਗਰ ਤੋਂ ਪਾਰ ਹੋ ਜਾਂਦਾ ਹੈ। ਸਤਸੰਗਤ ਦੇ 'ਚ ਇਸ ਤਰ੍ਹਾਂ ਦੀ ਅਵਸਥਾ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਿਹਰਾਮਤ ਕਰਨ, ਇਤਨੀ ਗਹਿਰਾਈ ਤੋਂ ਅਸੀਂ ਸੁਣੀਏ, ਸਾਡਾ ਵੀ ਉਧਾਰ ਹੋ ਜਾਏ, ਬਹੁ ਸਾਗਰ ਤੋਂ ਪਾਰ ਹੋ ਜਾਈਏ। ਇਤਨੀਆਂ ਵਿਚਾਰਾਂ ਪ੍ਰਵਾਨ ਭੁੱਲ ਚੁੱਕ ਦੀ ਸ਼ਮਾ, ਕੱਲ੍ਹ ਜਿਵੇਂ ਸਤਿਗੁਰੂ ਦੀ ਜੀ ਨੇ ਬਖਸ਼ਿਸ਼ ਕੀਤੀ, ਆਪਦੇ ਚਰਨ ਪਰਸਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।